ਸਾਡੇ ਦੇਖਦੇ ਹਨ। ਕਿਉਂ ਗੁਰੂ ਦੀ ਇਹ ਵਡਿਆਈ ਨਿੱਤ ਅਸੀਂ ਪੜ੍ਹਦੇ ਹਾਂ, ਬਲਿਹਾਰੀ ਗੁਰਾ ਆਪਣੇ ਦਿਉਹਾਰੀ ਸਦਵਾ। ਫਿਰ ਅੱਗੇ ਕਿਹਾ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰੂ ਬਿਨ ਹੋ। ਗੁਰੂ ਜੀ ਕਹਿੰਦੇ ਹਨ, ਸੌ ਚੰਦ ਚੜ ਜਾਏ, ਹਜ਼ਾਰ ਸੂਰਜ ਚੜ ਜਾਏ, ਫਿਰ ਵੀ ਗੁਰੂ ਤੋਂ ਬਿਨਾਂ ਨੇਰਾ ਹੈ। ਇਹ ਵੇਖਣਾ ਹੈ ਕਿ ਉਹ ਕਿਹੜਾ ਹਨੇਰਾ ਹੈ ਜਿਹੜਾ ਸੌ ਚੰਦ ਦੇ ਚੜਿਆਂ ਵੀ ਦੂਰ ਨਹੀਂ ਹੁੰਦਾ। ਹਨੇਰਾ ਤਾਂ ਦੀਵਾ ਬਾਲੋ ਦੂਰ ਹੋ ਜਾਂਦਾ ਹੈ, ਆ ਬਲਬ ਬਲਦਾ ਹੈ ਇਸ ਕਮਰੇ ਚ, ਹਨੇਰਾ ਕਿਤੇ ਨਹੀਂ ਦਿਖਦਾ, ਨਹੀਂ ਦਿਖਦਾ। ਹੁਣ ਇਹ ਬਲਬ ਬੁਝ ਜਾਏ, ਹਨੇਰਾ ਹੀ ਹਨੇਰਾ। ਗੁਰੂ ਜੀ ਕਹਿੰਦੇ ਹਨ, ਹਜ਼ਾਰ ਸੂਰਜ ਚੜ ਜਾਏ, ਫਿਰ ਵੀ ਹਨੇਰਾ ਰਹੂਗਾ। ਡਾਰਕਨੈਸ, ਅੰਧਕਾਰ ਸਾਡੇ ਜੀਵਨ ਦੇ ਅੰਦਰ ਹੈ। ਉਸ ਹਨੇਰੇ ਵੱਲ ਇਸ਼ਾਰਾ ਕੀਤਾ ਹੈ ਕਿ ਉਹ ਬਿਨਾਂ ਗੁਰੂ ਤੋਂ ਉਹ ਪ੍ਰਕਾਸ਼ ਜੀਵਨ ਦੇ ਅੰਦਰ ਜਾਂਦਾ ਨਹੀਂ। ਜਿਵੇਂ ਬਾਹਰ ਕਮਰੇ ਵਿੱਚ ਲਾਈਟ ਦੀ ਲੋੜ ਹੈ ਨਾ, 5 ਲੱਖ ਦੀ ਤੁਸੀਂ ਕੋਠੀ ਬਣਾ ਲਓ, 10 ਲੱਖ ਵੱਡਾ ਪੈਲਸ ਬਣਾਓ, ਜੇ ਉਹਦੇ ਚ ਲਾਈਟ ਨਾ ਜਾਵੇ ਤਾਂ ਉਹ ਡਰਾਉਂਦਾ ਹੈ, ਪੈਲਸ ਵੀ ਡਰਾਉਂਦਾ, ਉਹਦਾ ਫਰਨੀਚਰ ਵੀ ਡਰਾਉਂਦਾ। ਸੱਚਮੁੱਚ ਜਿੰਨਾ ਚਿਰ ਗੁਰੂ ਵੱਲ ਮਨੁੱਖ ਨਹੀਂ ਜਾਂਦਾ ਜਾਂ ਗੁਰੂ ਵਾਲਾ ਨਹੀਂ ਬਣ ਜਾਂਦਾ, ਉਹਨਾਂ ਚਿਰ ਇਹਨੂੰ ਬੜੇ ਅਹੁਦੇ ਮਿਲ ਜਾਣ, ਬੜਾ ਰੈਂਕ ਮਿਲ ਜਾਏ, ਕਰੋੜਾਂ ਰੁਪਈਆ ਮਿਲ ਜਾਏ, ਕੋਠੀਆਂ ਮਿਲ ਜਾਣ, ਬਾਗ ਮਿਲ ਜਾਣ। ਗੁਰੂ ਜੀ ਤੇ ਕਹਿੰਦੇ ਹਨ, ਜਪਜੀ ਸਾਹਿਬ ਵਿੱਚ ਕਿ ਜੇ ਜੋ ਚਾਰੇ ਆਰ ਜਾ ਹੋਰ ਸੁਣ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਇਹਨਾਂ। ਇੱਥੋਂ ਤੱਕ ਜਾ ਕੇ ਵੀ ਕੀ ਕਿਹਾ, ਕੀੜਾ ਹੈ ਕਿਉਂਕਿ ਲਾਹ ਹੈ ਇਹ, ਜਿਵੇਂ ਹੋਰ ਲਾਹ ਨਿਊਟਨ ਦਾ ਲਾਭ ਮੰਨਿਆ ਜਾਂਦਾ ਹੈ, ਲਾਭ ਇਹ ਵੀ ਲਾਹ ਹੈ। ਆਦਮੀ ਜਿੰਨਾ ਉੱਚਾ ਜਾਊਗਾ ਉਹਨੂੰ ਡਿੱਗਣਾ ਪਊਗਾ। ਫਿਰ ਵਸ਼ਿਸ਼ਟ ਮੁਨੀ ਇੱਕ ਦਿਨ ਹੱਸੇ ਕੀੜੇ ਵੱਲ ਤੱਕ ਕੇ ਤੁਰਿਆ ਆਉਂਦਿਆਂ ਦੇਖ ਕੇ ਭਗਵਾਨ ਰਾਮ ਚੰਦਰ ਜੀ ਨੇ ਪੁੱਛਿਆ, ਮਹਾਰਾਜ ਤੁਸੀਂ ਐਡੇ ਵੱਡੇ ਮਹਾਂਪੁਰਸ਼ ਹੋ ਕੇ ਆਲ ਆਫ ਏ ਸਡਨ ਇੱਕ ਕੀੜੇ ਵੱਲ ਤੁਰਿਆ ਜਾਂਦਿਆਂ ਤੱਕ ਕੇ ਹੱਸਣ ਲੱਗ ਪਏ, ਗਿਆਨ ਦੀ ਗੱਲ ਵਿੱਚ ਹੀ ਛੱਡ ਗਏ। ਵਸ਼ਿਸ਼ਟ ਮੁਨੀ ਕਿਹਾ, ਭਗਵਾਨ ਮੈਂ ਕੀੜੇ ਵੱਲ ਨਹੀਂ ਦੇਖ ਕੇ ਹੱਸਿਆ, ਮੈਨੂੰ ਇਹਦਾ ਸਾਰਾ ਨਕਸ਼ਾ ਕੀੜੇ ਦਾ, ਇਹਦਾ ਸਾਈਕਲ ਜਿਹੜਾ ਚੱਲਦਾ ਆਇਆ ਹੈ, ਮੇਰੇ ਅੱਗੇ ਸਾਰਾ ਨਕਸ਼ਾ ਆ ਗਿਆ। ਇਹ ਕੀੜਾ ਜਿਹੜਾ ਤੁਰਿਆ ਆਉਂਦਾ ਹੈ, ਇਹ 14 ਵਾਰੀ ਇੰਦਰ ਬਣ ਚੁੱਕਿਆ ਹੈ, 14 ਵਾਰ ਇਹਨੂੰ ਇੰਦਰ ਦਾ ਤਖਤ ਸਿੰਘਾਸ਼ਨ। ਇੰਦਰ ਬਣਦਾ ਫਿਰ ਕੀੜਾ ਬਣ ਜਾਂਦਾ, ਫਿਰ ਕੀੜੇ ਤੋਂ ਤਾਂ ਜਾਂਦਾ ਹੈ, ਫਿਰ ਇਸ ਵਾਸਤੇ ਮਹਾਰਾਜ ਨੇ ਸਾਨੂੰ ਕਿਹਾ ਕਿ ਜਿਤਨਾ ਚਿਰ ਤੁਸੀਂ ਗੁਰੂ ਵਾਲੇ ਨਹੀਂ ਬਣ ਜਾਂਦੇ, ਉਹਨਾਂ ਚਿਰ ਨਾ ਸ਼ਾਂਤੀ ਆਊਗੀ ਨਾ ਗਿਆਨ ਪ੍ਰਾਪਤ ਹੋ ਸਕਦਾ ਹੈ। ਜਿਵੇਂ ਹਨੇਰੇ ਕਮਰੇ 'ਚ ਬੈਠਿਆ ਸੁੱਖ ਨਹੀਂ ਹੈ, ਇਵੇਂ ਇਗਨੋਰੈਂਸ 'ਚ ਵੀ ਸੁੱਖ ਨਹੀਂ ਹੈ। ਤਾਂ ਇਸ ਲਈ ਅੱਜ ਦੇ ਸ਼ਬਦ 'ਚ ਗੁਰੂ ਜੀ ਨੇ ਕਿਹਾ ਕਿ ਤੁਸੀਂ ਗੁਰੂ ਦੀ ਸ਼ਰਨ ਲਓ। ਪਹਿਲੀ ਗੱਲ ਇਹ ਹੈ ਕਿ ਗੁਰੂ ਵਾਲੇ ਬਣੋ, ਫਿਰ ਨਾ ਰਹੇਗੀ ਤੁਹਾਨੂੰ ਚਿੰਤਾ, ਨਾ ਰਹੂਗਾ ਕੋਈ ਗਮ, ਨਾ ਰਹੂਗਾ ਕੋਈ ਕਲੇਸ਼। ਇਹ ਕੀ ਥਿਊਰੀ ਹੈ? ਇਹ ਵੀ ਉਹੀ ਥਿਊਰੀ ਹੈ ਜਿਹੜੀ ਲਾਈਫ ਦੀ ਥਿਊਰੀ ਹੈ, ਜਿਹੜੀ ਪਾਣੀ ਪੀਤਿਆਂ ਪਿਆਸ ਦੇ ਬੁਝਣ ਦੀ ਥਿਊਰੀ ਹੈ, ਜਿਹੜੀ ਬਰਫ਼ ਵੱਲ ਬਰਫ ਨੂੰ ਟੱਚ ਕੀਤਿਆਂ ਠੰਡ ਆਉਣ ਦੀ ਥਿਊਰੀ ਹੈ, ਸੱਚਮੁੱਚ ਉਹੀ ਥਿਊਰੀ ਕੰਮ ਕਰਦੀ ਹੈ, ਉਹੀ ਅਪਲਾਈ ਹੁੰਦਾ ਹੈ ਫਾਰਮੂਲਾ ਲਾਈਫ ਦੇ ਉੱਤੇ। ਇਸ ਵਾਸਤੇ ਆਓ ਸਮਾਪਤੀ ਕਰੀਏ। ਕੀ ਕਹਿੰਦੇ ਮਹਾਰਾਜ?
ਸ਼ੰਕਾ ਨਹੀਂ ਕਰਨੀ ਚਾਹੀਦੀ, ਪਰ ਮੇਰੇ ਮਨ ਚ ਆ ਗਈ ਹੈ
ਤੁਹਾਡੇ ਲੋਕ ਮੱਥਾ ਕਿਉਂ ਟੇਕਦੇ? ਮੈਂ ਪੜ੍ਹਿਆ ਹੈ ਸਾਰੀਆਂ ਕਿਤਾਬਾਂ ਚ, ਚਾਹੇ ਪੜ੍ਹੋ ਤੁਸੀਂ ਈਸਟ ਦੀਆਂ ਚਾਹੇ ਵੈਸਟ, ਚਾਹੇ ਸੈਮੈਟਿਕ ਪੜ੍ਹੋ ਚਾਹੇ ਪੜ੍ਹੋ, ਸਾਰੀ ਕਰਮ ਮੀਮਾਂਸਾ ਕਰਮ ਦੀ ਥਿਉਰੀ ਹੈ, ਚਾਹੇ ਇਹਨੂੰ ਇਉਂ ਕਹਿ ਲਓ ਐਕਸ਼ਨ ਦਾ ਰਿਐਕਸ਼ਨ ਹੈ। ਕਰਮ ਦੀ ਥਿਉਰੀ ਕੀ ਹੈ ਕਿ ਜਿੱਥੇ ਤੁਸੀਂ ਮੱਕੀ ਬੀਜੀ ਹੈ ਉੱਥੇ ਮੱਕੀ ਹੈ, ਜਿੱਥੇ ਤੁਸੀਂ ਕਣਕ ਬੀਜ ਦਿੱਤੀ ਉੱਥੇ ਕਣਕ। ਐਸਾ ਨਹੀਂ ਹੋ ਸਕਦਾ, ਐਸਾ ਅਸੰਭਵ ਹੈ, ਐਸਾ ਸਦਾ ਹੀ ਇੰਪੋਸੀਬਲ ਹੈ ਕਿ ਜਿੱਥੇ ਤੁਸੀਂ ਜੌ ਬੀਜੇ ਹਨ ਉੱਥੇ ਕਣਕ ਦਾ ਸਿੱਟਾ ਨਹੀਂ। ਕਹਿੰਦੇ ਹਨ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ, ਲੋਕਾਂ ਦਾ ਜਸਟਿਸ ਦੇਖੋ, ਲੋਕਾਂ ਦਾ ਨਿਆਂ ਦੇਖੋ। ਸਾਰਾ ਦਿਨ ਜ਼ਹਿਰ ਦੇ ਬੀਜ ਬੀਜਦੇ ਹਨ, ਫਿਰ ਜਦੋਂ ਫਲ ਨਿਕਲਦਾ ਕਹਿੰਦੇ ਨੇ ਅੰਮ੍ਰਿਤ ਚਾਹੀਦਾ, ਵਿਉਹ ਹੀ ਖਾਈ ਜਾਂਦੇ ਨੇ ਸਾਰਾ ਦਿਨ, ਵਿਉਹ ਦੇ ਕੱਪੜੇ ਪਾਏ ਜਾਂਦੇ ਹਨ, ਵਿਉਹ ਦੇ ਨਾਲ ਹੀ ਬਾਹਰ ਰੱਖਦੇ ਨੇ, ਫਿਰ ਕਹਿੰਦੇ ਨੇ ਪੀਸ ਆਫ ਮਾਈਂਡ। ਆਫ ਮਾਈਂਡ ਤਾਂ ਆਵੇ ਜੇ ਤੂੰ ਮਹਾਰਾਜ ਤੇ ਕਹਿੰਦੇ ਨੇ ਤੂੰ ਕਿੰਨੇ ਐਸ਼ਾਂ ਕਰਦਾ ਸ਼ਾਂਤੀ ਨਹੀਂ ਮਿਲਦੀ, ਗ੍ਰਹਿ ਸੋਏ ਤੇਰਾ ਘਰ ਸੋਨੇ ਦਾ ਵੀ ਜੇ ਤੂੰ ਬਣਾ ਦੇ, ਸੋਨੇ ਦਾ ਘਰ ਜੀ ਤੱਕ ਆਪਾਂ ਨੇ ਦੇਖਿਆ, ਰਾਉਣ ਦੀ ਲੰਕਾ ਸੋਨੇ ਦੀ ਸੁਣੀ ਗਈ ਹੈ। ਲੰਕਾ ਇੱਕ ਰਾਉਣ ਸੀ ਐਸਾ ਜਿਹਨੇ ਆਪਣਾ ਸਾਰਾ ਹੀ ਪੈਲਸ ਜਾਂ ਸਾਰਾ ਜੋ ਕੁਛ ਵੀ ਬਣਾਇਆ ਸਾਰਾ ਹੀ ਕਿਲਾ ਉਹਦਾ ਸੋਨੇ ਦਾ ਮੰਨਿਆ ਜਾਂਦਾ ਹੈ, ਸੋਨੇ ਦੀ ਲੰਕਾ ਉਹਦੀ ਕਹੀ ਜਾਂਦੀ ਹੈ। ਬਾਕੀ ਮਹਾਰਾਜਿਆਂ ਦੇ ਪੈਲਸ ਦੇਖੋ, ਨਵਾਬ ਹੈਦਰਾਬਾਦ ਦਾ ਪੈਲਸ ਵੀ ਸੋਨੇ ਦਾ ਨਹੀਂ ਹੈ। ਗੁਰੂ ਜੀ ਨੇ ਦੱਸਿਆ ਹੈ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਵੇ ਜੜਾਓ, ਕਿ ਜੇ ਕੋਈ ਮੋਤੀਆਂ ਦਾ ਮਹਿਲ ਵੀ ਬਣਾ ਲਵੇ ਰਤਨਾਂ ਨਾਲ ਜੜਿਆ ਹੋਵੇ ਫਿਰ ਵੀ ਉੱਥੇ ਉਹਨੂੰ ਪੀਸ ਨਹੀਂ ਜੜਦਾ ਹੀ ਰਹੋਦਾ। ਇਸ ਵਾਸਤੇ ਗੁਰੂ ਜੀ ਕਹਿੰਦੇ ਹਨ ਕਿ ਕਰਮ ਜਿਹੜਾ ਹੈ ਇਹ ਸੰਸਾਰ ਦੇ ਅੰਦਰ ਇਉਂ ਚੱਲਦਾ ਹੈ ਜਿਹੋ ਜਿਹੇ ਮਨੁੱਖ ਨੇ ਬੀਜ ਬੀਜੇ ਹਨ, ਜਿਹੋ ਜਿਹੇ ਵੀ ਬੀਜੇ ਉਹਨਾਂ ਦਾ ਉਹਨੂੰ ਫਲ ਮਿਲਦਾ ਹੈ। ਇਹਨੂੰ ਛੱਡੀਏ, ਲੰਬੀ ਗੱਲ ਚ ਨਾ ਜਾਈਏ। ਤਾਂ ਮਹਾਰਾਜ ਜੇ ਜੋ ਕਰਮ ਕੀਤੇ ਮਨੁੱਖ ਨੇ ਉਹੀ ਮਿਲਣੇ ਹਨ, ਜੇ ਕਿਸੇ ਨੂੰ ਰੋਣਾ ਹੀ ਲਿਖਿਆ ਉਹਨੇ ਰੋਣਾ ਹੀ ਹੈ, ਉਹਨੇ ਰੋਈ ਹੋਈ ਜਾ, ਉਹਨੂੰ ਵਸਾ ਨਹੀਂ ਹੋ ਸਕਦਾ ਕਿਉਂਕਿ ਕਰਮ ਚ ਉਹਦੇ ਲਿਖਿਆ ਹੈ। ਬਲਕਿ ਸੰਤ ਲੋਚਨ ਨੇ ਆਪਣੀ ਘਰਵਾਲੀ ਨੂੰ ਕਿਹਾ ਜਦੋਂ ਉਹਨੇ ਗਿਲਾ ਕੀਤਾ ਤੁਸੀਂ ਐਡੇ ਸੰਤ ਵੀ ਹੋ ਗਏ, ਮਾੜਾ ਵੀ ਸਾਰਾ ਦਿਨ ਫੇਰਦੇ ਹੋ, ਫੇਰ ਵੀ ਆਹ ਸਾਡਾ ਹਾਲ ਹੈ ਕਿ ਨਾ ਤਾਂ ਤੇਲ ਹੈ ਰਾਤ ਨੂੰ ਦੀਵਾ ਬਾਲਣ ਨੂੰ, ਨਾ ਲੱਕੜਾਂ ਹਨ ਅੱਗ ਬਾਲਣ ਨੂੰ, ਨਾ ਟੁੱਟੀ ਮੰਜੀ ਹੈ ਬਹਿਣ ਨੂੰ, ਤੇ ਤੁਸੀਂ ਕਾਹਦੇ ਸੰਤੋਂ ਫਿਰ? ਇਹ ਤੁਹਾਡਾ ਰੱਬ ਤੁਹਾਡਾ ਇੰਨਾ ਵੀ ਨਹੀਂ ਕਰ ਸਕਦਾ? ਸੰਤਾਂ ਨੇ ਕੀ ਜਵਾਬ ਦਿੱਤਾ? ਉਹ ਸਾਰਾ ਸ਼ਬਦ ਅਗਰ ਤੁਸੀਂ ਪੜ੍ਹੋ, ਮੈਂ ਤੁਹਾਨੂੰ ਕਹਿਣਾ ਕਿ ਪੜ੍ਹਨਾ, ਉਹ ਕਰਮ ਥਿਉਰੀ ਤੇ ਲਿਖਿਆ। ਕਹਿਣ ਉਹ ਰੱਬ ਨੂੰ ਵੀ ਗਾਲਾਂ ਲੱਗ ਪਈ ਮਾਈ ਕੱਢਣ, ਚੰਗਾ ਤੇਰਾ ਰੱਬ ਹੈ, ਚੰਗਾ ਤੂੰ ਸੰਤ ਹੈ, ਇਹਦੇ ਨਾਲ ਤਾਂ ਤੂੰ ਤੰਦੂਰ ਬਣਾ ਲੈਂਦਾ ਹੈ, ਐਸੇ ਐਸੇ ਤਾਂ ਸੰਤਾਂ ਨੂੰ ਔਖ ਹੋਈ ਕਿ ਤੇ ਰੱਬ ਦੀ ਵੀ ਨਿੰਦਿਆ ਕਰੀ ਜਾਂਦੀ ਹੈ, ਹਟਦੀ ਨਹੀਂ ਹੈ। ਉਹਨਾਂ ਕਿਹਾ ਨਾਰਾਇਣ ਨਿੰਦ ਸਕਾਏ ਗਵਾਰ, ਉਹ ਗਵਾਰ ਉਹ ਮਹਾਂ ਮੂਰਖ ਔਰਤ, ਤੂੰ ਰੱਬ ਦੀ ਨਿੰਦਿਆ ਕਿਉਂ ਕਰੀ ਜਾਂਦੀ ਹੈ? ਮੇਰੇ ਸਾਹਿਬ ਟੁੱਕਰ ਸੁੱਕਰ ਥਾਲ ਕਰਮ ਰਹੀ, ਇਹ ਤਾਂ ਤੇਰਾ ਕਰਮ ਹੈ, ਦੁਖੀ ਹੈ ਤਦ ਤੇਰਾ ਕਰਮ ਹੈ, ਸੁਖੀ ਹੈ ਪਰ ਸੁਖੀ ਹੈ ਤਦ ਵੀ ਤੇਰਾ ਕਰਮ ਹੈ। ਸਿਰੇ ਤੇ ਜਾ ਕੇ ਕਿਹਾ ਪੂਰ ਵੱਲੋਂ ਕਰਮ ਕਿਰਤ ਨਾ ਮਿਟਾਏ, ਤੇ ਕਾਜ਼ੀ ਨੇ ਕਿਹਾ ਤਾਂ ਮਹਾਰਾਜ ਤੇ ਜੇ ਕਰਮ ਤਾਂ ਮਿਟਦਾ ਨਹੀਂ ਤੇ ਤੁਹਾਡੇ ਪੈਰਾਂ 'ਚ ਮੱਥਾ ਨੋਕ ਟੇਕ ਦੇ। ਮਹਾਰਾਜ ਨੇ ਫਿਰ ਸਿੰਪਲੀ ਸਮਝਾਇਆ, ਗੁੱਸੇ ਨਹੀਂ ਹੋਏ, ਕਹਿਣ ਲੱਗੇ ਤੁਹਾਨੂੰ ਹੁਣੇ ਸਮਝਾ ਹੋਰ ਮੰਗਵਾਏ ਆਪਣੇ ਖਜ਼ਾਨਚੀ ਤੋਂ। ਉਹ ਮੋਹਰ ਜਿਹੜੀ ਹਜ਼ੂਰ ਦੇ ਹੁਕਮਨਾਮਿਆਂ ਦੇ ਹੇਠਾਂ ਲੱਗਦੀ ਸੀ, ਜਿਹੜੇ ਹੁਕਮਨਾਮੇ ਦੇਸ਼ਾਂ ਸ਼ਾਸਤਰਾਂ ਨੂੰ ਜਾਂਦੇ ਸਨ, ਦਸਵੇਂ ਪਾਤਸ਼ਾਹ ਜੀ ਦੇ ਹੇਠਾਂ ਮੋਹਰ ਲੱਗਦੀ ਸੀ। ਉਹ ਮੋਹਰ ਮੰਗਾਈ, ਕਾਜ਼ੀ ਨੂੰ ਕਹਿਣ ਲੱਗੇ ਲਓ ਕਾਜ਼ੀ ਜੀ ਤੂੰ ਬੜਾ ਆਲਮ ਆਦਮੀ ਹੈ, ਇਹ ਅੱਖਰ ਪੜ੍ਹ ਕੇ ਸੁਣਾ। ਕੀ ਲਿਖੇ? ਕਿਹਾ ਮਹਾਰਾਜ ਪੁੱਠੇ ਅੱਖਰ ਪੜ੍ਹੇ ਨਹੀਂ ਜਾਂਦੇ। ਕਿਉਂ ਨਹੀਂ ਪੜ੍ਹੇ ਜਾਂਦੇ ਅੱਖਰ? ਕਿ ਪੁੱਠੇ ਹਨ, ਅੱਖਰਾਂ ਦਾ ਮੂੰਹ ਮੋਹਰ ਦੇ ਅੰਦਰ ਵਾਰ ਹੈ। ਫਿਰ ਮਹਾਰਾਜ ਨੇ ਕਾਗਜ਼ ਮੰਗਵਾਇਆ, ਮੋਹਰ ਦੇ ਉੱਤੇ ਸਿਆਹੀ ਲਗਵਾਈ, ਸਿਆਹੀ ਲਗਵਾ ਕੇ ਫਿਰ ਉਹ ਮੋਹਰ ਕਾਗਜ਼ ਤੇ ਉਹਦਾ ਮੱਥਾ ਰੱਖਿਆ। ਜਦੋਂ ਅੱਖਰ ਸਿੱਧੇ ਹੋ, ਗੁਰੂ ਗੋਬਿੰਦ ਸਿੰਘ ਕਿਹਾ ਜਿਵੇਂ ਮੋਹਰ ਦਾ ਮੱਥਾ ਲੱਗਣ ਸਾਰ ਕਾਗਜ਼ ਦੇ ਉੱਤੇ ਇਹਦੇ ਅੱਖਰ ਸਿੱਧੇ ਹੋ ਗਏ, ਇਵੇਂ ਜੋ ਕੋਈ ਗੁਰੂ ਦੀ ਸ਼ਰਨ ਚ ਆ ਕੇ ਮੱਥਾ ਟੇਕਦਾ ਨਾ, ਸ਼ਰਨ ਚ ਆ ਕੇ ਉਹਨੇ ਸ਼ਰ ਕਪਟ ਨਾਲ ਟੇਕਦਾ, ਉਹਦੇ ਜਨਮ ਜਨਮ ਦੇ ਪੁੱਠੇ ਅੱਖਰ ਸਿੱਧੇ ਹੋ ਜਾਂਦੇ, ਉਹਦੇ ਨੇਕ ਵੀ ਬਣ ਜਾਂਦੇ ਹਨ। ਇਸ ਲਈ ਮਹਾਰਾਜ ਨੇ ਸਾਨੂੰ ਅੱਜ ਦੇ ਸ਼ਬਦ ਚ ਸਮਾਪਤੀ ਕਰੀ, ਇਹ ਉਪਦੇਸ਼ ਦਿੱਤਾ ਹੈ ਸਤਿ ਗੁਰੂ।